ਭੈਣ ਨੂੰ ਪਤਾ ਨਾ ਲੱਗੇ ਕਿ ਆਪਣੇ ਵੀਰ ਨੂੰ ਕਿਹੜੇ ਤਰੀਕੇ ਨਾਲ ਰੋਕਾਂ। ਇਹ ਗੁਰੂ ਨਾਨਕ ਦੇਵ ਦੇ ਦਰ ਦੀ ਵਡਿਆਈ ਨੂੰ ਜਾਣਦਾ ਨਹੀਂ, ਇਹ ਜਾਣਦਾ ਨਹੀਂ ਕਿ ਬਾਬਰ ਜਿਹੜਾ ਇਸ ਔਰੰਗਜ਼ੇਬ ਦਾ ਵਡੇਰਾ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਭੀਖ ਦੀ ਤਰ੍ਹਾਂ ਭਿਖਾਰੀਆਂ ਦੀ ਤਰ੍ਹਾਂ ਬੈਠਾ ਰਿਹਾ। ਇਹਨੂੰ ਇਸ ਦਰ ਦਾ ਗਿਆਨ ਕਿਵੇਂ ਕਰਾਵਾਂ, ਹੁਣ ਤਾਂ ਚਲਾ ਗਿਆ। ਫਿਰ ਮਨ ਵਿੱਚ ਆਇਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮੇਰਾ ਵੀਰ ਹੀ ਮੈਨੂੰ ਦੱਸ ਗਿਆ ਸੀ ਕਿ ਜੇ ਮੈਂ ਅੱਲਾਹ ਤਾਲਾ ਦੇ ਦਰ 'ਤੇ ਅਰਦਾਸ ਕਰਦੀ ਹਾਂ ਤਾਂ ਉਹ ਮੇਰੀ ਪੂਰੀ ਹੁੰਦੀ ਸੀ। ਹੁਣ ਮੈਂ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਅਰਦਾਸ ਕਰਦੀ ਹਾਂ, ਹੱਥ ਜੁੜ ਗਏ। ਬਿਰਤੀ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਚਲੀ ਗਈ। ਉਹ ਵੇਲਾ ਯਾਦ ਆਇਆ ਕਿ ਇਹਦੇ ਪਤੀ ਪੀਰ ਬੁੱਧੂ ਸ਼ਾਹ ਨੇ ਆਪਣੀ ਅਗਵਾਹੀ 'ਤੇ, ਆਪਣੀ ਜ਼ਿੰਮੇਵਾਰੀ 'ਤੇ 500 ਪਠਾਨ ਜਿਹੜੇ ਔਰੰਗਜ਼ੇਬ ਨੇ ਕੱਢੇ ਸੀ ਉਹ ਪੀਰ ਬੁੱਧੂ ਸ਼ਾਹ ਕੋਲ ਆ ਕੇ ਅਸੀਂ ਸਵਾਏ ਲੜਾਈ ਤੋਂ ਕੁਛ ਜਾਣਦੇ ਨਹੀਂ, ਸਾਡੇ ਬੱਚੇ ਭੁੱਖੇ ਮਰ ਜਾਣਗੇ। ਪੀਰ ਬੁੱਧੂ ਸ਼ਾਹ ਨੇ ਆਪਣੀ ਵਿਟਨੈਸ 'ਤੇ, ਆਪਣੀ ਅਗਵਾਈ 'ਤੇ ਇਹ 500 ਪਠਾਨ ਗੁਰੂ ਗੋਬਿੰਦ ਸਿੰਘ ਦੇ ਭਰਤੀ ਕਰਾ ਦੇ। ਤਨਖਾਹਾਂ ਲੈਣ ਲੱਗੇ, ਕੜਾਹ ਪ੍ਰਸ਼ਾਦ ਛਕਣ ਲੱਗੇ, ਦੇਸੀ ਘਿਓ ਦੀਆਂ ਮਠਿਆਈਆਂ ਛਕਣ ਲੱਗੇ। ਔਰ ਜਦੋਂ ਪੌਂਟਾ ਸਾਹਿਬ 'ਤੇ ਪਹਾੜੀ ਰਾਜੇ ਚੜ੍ਹ ਕੇ ਆਏ, ਇਹ ਪਹਾੜੀ ਰਾਜਿਆਂ ਨਾਲ ਮਿਲ ਗਏ, ਉਧਰਲੇ ਪਾਸੇ ਚਲੇ ਗਏ, ਤਨਖਾਹਾਂ ਇੱਥੋਂ ਲੈਂਦੇ ਰਹੇ। ਇਸ ਗੱਲ ਦਾ ਬੁੱਧੂ ਸ਼ਾਹ ਨੇ ਕਿਸੇ ਆਣ ਕੇ ਦੱਸਿਆ ਕਿ ਜਿਹੜੀ ਜ਼ਿੰਮੇਵਾਰੀ ਤੁਸੀਂ ਲਈ ਸੀ ਉਹ 500 ਪਠਾਨ ਭੱਜ ਗਏ ਔਰ ਦੁਸ਼ਮਣਾਂ ਨਾਲ ਰਲ ਗਏ। ਜਦੋਂ ਸੁਣਿਆ ਇਹਨੇ ਆਪਣੇ 4 ਪੁੱਤਰ ਜਵਾਨ ਨਾਲ ਲਏ, ਆਪਣੇ ਪਿਤਾ ਨੂੰ ਨਾਲ ਲਿਆ, ਆਪਣਾ 700 ਮਰੀਦ 700 ਚੇਲਾ ਨਾਲ ਲਿਆ। ਜਿੱਥੇ ਪਠਾਣਾਂ ਨੇ ਲੜਨਾ ਸੀ ਸਾਈਂ ਪੀਰ ਬੁੱਧੂ ਸ਼ਾਹ ਉੱਥੇ ਲੜਨ ਲੱਗ ਪਿਆ। ਸਾਰੀਆਂ ਸੰਗਤਾਂ ਗੱਜ ਕੇ ਆਖੋ ਸਤਨਾਮ, ਭਗਾਣੀ ਦਾ ਯੁੱਧ ਜਿੱਤਿਆ ਗਿਆ। ਪਰ ਉਸ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹੀਦ ਹੋ ਗਏ। ਜਦੋਂ ਸ਼ਹੀਦ ਹੋਏ ਯੁੱਧ ਜਿੱਤਿਆ ਗਿਆ। ਯੁੱਧ ਜਿੱਤਣ ਤੋਂ ਬਾਅਦ ਕਲਗੀ ਵਾਲੇ ਪਾਤਸ਼ਾਹ ਸਾਰੇ ਸੂਰਮੇ ਬੈਠੇ ਨੇ, ਕਈ ਜ਼ਖਮੀ ਨੇ, ਪੀਰ ਬੁੱਧੂ ਸ਼ਾਹ ਵੀ ਕਿਸੇ ਮਸਤ ਹੋ ਕੇ ਬੈਠਾ। ਜਿਸ ਵਿਅਕਤੀ ਨੇ ਆਪਣੇ 2 ਪੁੱਤਰ ਸ਼ਹੀਦ ਕਰਾਏ ਹੋਣਗੇ ਪੂਰੀ ਮਸਤੀ ਨਾਲ ਬੈਠਾ। ਧੰਨ ਕਲਗੀ ਵਾਲੇ ਪਾਤਸ਼ਾਹ ਨੇ ਆਪਣਾ ਕਮਰ ਕਸਾ ਜਿਹੜਾ ਯੁੱਧ ਵਾਲਾ ਸੀ ਉਹ ਖੋਲ੍ਹਿਆ। ਖੋਲ੍ਹਣ ਤੋਂ ਬਾਅਦ ਕੇਸਾਂ ਵਿੱਚ ਕੰਘਾ ਕਰ ਰਹੇ ਨੇ ਔਰ ਕੇਸਾਂ 'ਚ ਕੰਘਾ ਕਰਦਿਆਂ ਕਰਦਿਆਂ ਪੀਰ ਬੁੱਧੂ ਸ਼ਾਹ 'ਤੇ ਨਿਗਾਹ ਪਈ। ਜਿਹੜਾ ਧਿਆਨ ਦੇਣਾ, ਨਿਗਾਹ ਪਈ, ਕਹਿੰਦੇ ਸਾਈਂ ਜੀ ਆਓ। ਪੀਰ ਬੁੱਧੂ ਸ਼ਾਹ ਆਇਆ, ਕਹਿਣ ਲੱਗੇ ਬੁੱਧੂ ਸ਼ਾਹ ਤੁਸੀਂ ਜਿਹੜੀ ਜ਼ਿੰਮੇਵਾਰੀ ਲਈ ਪੂਰੀ ਨਿਭਾਈ, ਜੇ ਤੁਹਾਡੇ ਰਖਾਏ ਹੋਏ ਪਠਾਨ ਭੱਜ ਗਏ ਤੁਸੀਂ 500 ਦੀ ਬਜਾਏ 700 ਲੈ ਕੇ ਆਏ ਔਰ ਗੁਰੂ ਨਾਨਕ ਦੇਵ ਦੇ ਦਰ ਤੋਂ ਤੁਸੀਂ ਆਪਣੇ 2 ਪੁੱਤਰ ਕੁਰਬਾਨ ਕਰ ਲਏ, ਮੰਗੋ ਗੁਰੂ ਨਾਨਕ ਦੇਵ ਦਾ ਦਰ ਖੁੱਲ੍ਹਾ, ਕੀ ਚਾਹੁੰਦੇ ਹੋ? ਆਹ ਗੱਲ ਜਰਾ ਧਿਆਨ ਨਾਲ ਸੁਣੀ। ਜਦੋਂ ਕੇਸਾਂ ਦਾ ਕੰਘਾ ਵੇਖਿਆ ਉਹਦੇ ਵਿੱਚ 2 ਕੇਸ ਸਨ, 2 ਕੇਸ। ਉਹ ਕੰਘੇ ਦੇ ਮੈਂ ਦਰਸ਼ਨ ਕੀਤੇ ਆ, ਤੁਸੀਂ ਵੀ ਕਰ ਸਕਦੇ ਹੈ। ਉਹ ਇਸ ਵੇਲੇ ਉਹ ਕੰਘਾ ਔਰ ਉਹ ਸਿਰੋ ਪਾਓ ਕਲਗੀ ਵਾਲੇ ਪਾਤਸ਼ਾਹ ਦੇ ਅਮੈਰੀਕਾ ਵਿੱਚ ਹੈ LA। ਪੀਰ ਬੁੱਧੂ ਸ਼ਾਹ ਦਾ ਪਰਿਵਾਰ ਉੱਥੇ ਹੈ, ਦਾਸ ਨੇ ਕਈ ਵਾਰ ਦਰਸ਼ਨ ਕੀਤੇ ਆ। ਜੇ ਪ੍ਰਬੰਧਕ ਕਮੇਟੀ ਕਦੇ ਚਾਹੁਣ ਤਾਂ ਪ੍ਰਬੰਧ ਹੋ ਸਕਦਾ, ਉਹ ਦਰਸ਼ਨ ਇੱਥੇ ਵੀ ਹੁੰਦੇ ਆ, ਇਹ ਲੋਸ ਏਂਜਲਸ ਹੈ। ਪੀਰ ਬੁੱਧੂ ਸ਼ਾਹ ਨੇ ਉਹ 2 ਕੇਸ ਲਏ, ਕਲਗੀ ਵਾਲੇ ਪਾਤਸ਼ਾਹ ਨੇ ਕੰਘਾ ਲਿਆ, ਸਿਰੋ ਪਾਓ ਦਿੱਤਾ, ਉਹ ਸਿਰੋ ਪਾ ਵੀ ਉਹਨਾਂ ਦੇ ਪਰਿਵਾਰ 'ਚ ਪਿਆ। ਫਿਰ ਨਾਲ ਹੁਕਮਨਾਮੇ ਦਿੱਤੇ ਵੀ ਜਿਹੜਾ ਵੀ ਇਹ ਹੁਕਮਨਾਮਾ ਪੜ੍ਹੇ ਇਸ ਪਰਿਵਾਰ ਦੀ ਮਦਦ ਕਰੇ। 500 ਰੁਪਈਆ ਕਲਗੀ ਵਾਲੇ ਪਾਤਸ਼ਾਹ ਨੇ ਹੋਰ ਭੇਟਾ ਦਿੱਤਾ। ਪੀਰ ਬੁੱਧੂ ਸ਼ਾਹ ਬੜੀ ਮਸਤੀ ਨਾਲ ਘਰ ਆਇਆ ਅਤੇ ਨਸੀਰਾ ਬੇਗਮ ਯਾਦ ਕਰ ਰਹੀ ਇਸ ਗੱਲ ਨੂੰ ਅਰਦਾਸ ਦੇ ਵਿੱਚ। ਔਰ ਜਿਸ ਵੇਲੇ ਸਾਈਂ ਘਰ ਆਇਆ, ਕਹਿਣ ਲੱਗਾ ਬੇਗਮ ਨਸੀਰਾ, ਆਪਣੇ ਪਤੀ ਦੇ ਚਿਹਰੇ 'ਤੇ ਇੱਕ ਵੱਖਰਾ ਨੂਰ ਵੇਖਿਆ। ਕਈ ਤਾਂ ਦੇਖਦੀਆਂ ਨਹੀਂ, ਜੇ ਨੂਰ ਹੋਵੇ ਚਾਹੇ ਨਾ ਹੋਵੇ, ਕਿੱਥੋਂ ਚੌਰਾ ਫਿਰ ਕੇ ਆਇਆ, ਸਿੱਧਾ ਹੀ ਨੂਰ ਵੇਖਿਆ ਪਤੀ ਦਾ, ਵੇਖਿਆ ਕਿਸੇ ਮਸਤਾਨੀ ਅਵਸਥਾ ਵਿੱਚ ਹਨ। ਕਹਿਣ ਲੱਗੇ ਨਸੀਰਾ, ਮੈਂ ਤੇਰੇ 2 ਪੁੱਤਰ ਸ਼ਹੀਦ ਕਰਵਾਏ ਆ। ਮਾਂ ਦੀਆਂ ਅੱਖਾਂ 'ਚੋਂ ਆਂਸੂ ਨਹੀਂ, ਪਰ ਆਪਣੇ ਪਤੀ ਦੇ ਚਿਹਰੇ ਦਾ ਨੂਰ ਵੇਖ ਰਹੀ ਹੈ ਕਿ ਉਹਦੇ ਵਿੱਚ ਮਸਤੀ ਹੈ। ਪਰ ਵੇਖ, ਜੇ ਤੇਰੇ 2 ਪੁੱਤਰ ਮੈਂ ਕੁਰਬਾਨ ਕਰਾ ਕੇ ਆਇਆ, ਉਹਨਾਂ ਦੇ ਬਦਲੇ 2 ਕੇਸ ਲੈ ਕੇ ਆਇਆ। ਤੂੰ ਸਮਝਦੀ ਹੋਵੇਗੀ ਇਹਨਾਂ ਦੀ ਕੇਸਾਂ ਦੀ ਕੀ ਕੀਮਤ ਹੈ। ਕਹਿਣ ਲੱਗਾ ਨਹੀਂ, ਦੀਨ ਦੁਨੀਆ ਦਰਕ ਮੰਦੇ ਆ ਭਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਜਾ ਰਹੇ ਮਾਂ। ਇਹਦੀ ਟਰਾਂਸਲੇਸ਼ਨ ਪੰਜਾਬੀ 'ਚ, ਦੀਨ ਦੁਨੀ ਹਨ ਦੋਨੋਂ ਬਦੇ, ਅੰਦਰ ਜ਼ੁਲਫ ਪਿਆਰੇ, ਇੱਕ ਇੱਕ ਕੇਸ ਸੱਜਣ ਦੇ ਉੱਤੋਂ ਮੈਂ ਦੋਨੋਂ ਆਲਮ ਬਾਰੇ। ਨਸੀਰਾ, ਇੱਕ ਕੇਸ ਦੇ ਬਦਲੇ 2 ਪੁੱਤਰ ਨਹੀਂ, ਦੇ ਮੇਰੇ ਵੱਸ ਵਿੱਚ 2 ਜਹਾਨ ਵਾਰਨੇ ਹੁੰਦੇ, ਮੈਂ ਇਹਦੀ ਕੀਮਤ ਉਦੋਂ ਵੀ ਜ਼ਿਆਦਾ ਹੈ। ਨਸੀਰਾ ਜਦੋਂ ਇਹ ਅਰਦਾਸ ਵਿੱਚ ਉਹ ਲਫ਼ਜ਼ ਆਪਣੇ ਪਤੀ ਦੇ ਕੰਨਾਂ 'ਚ ਗੂੰਜ ਰਹੇ ਹੈ, ਕਹਿਣ ਲੱਗੀ ਕਲਗੀ ਵਾਲੇ ਪਾਤਸ਼ਾਹ ਤੁਹਾਡੇ ਦੋ ਕੇਸਾਂ ਦੇ ਬਦਲੇ ਮੈਂ ਦੋ ਪੁੱਤਰ ਲਾਏ ਹੋਏ ਨੇ, ਮੇਰਾ ਖੂਨ ਸੀ, ਹੁਣ ਮੇਰਾ ਖੂਨ ਫਿਰ ਤੇਰੇ ਦਰਬਾਰ 'ਚ ਆ ਰਿਹਾ। ਉਹਨੂੰ ਤੇਰੇ ਦਰ ਦਾ ਗਿਆਨ ਨਹੀਂ, ਮੈਂ ਤੁਹਾਡੇ ਚਰਨਾਂ 'ਚ ਦੁਆ ਕਰ ਰਹੀ ਹਾਂ, ਅਰਦਾਸ ਕਰ ਰਹੀ ਹਾਂ ਕਿ ਮੇਰੀ ਖੂਨ ਦੀ ਛਾਤੀ 'ਚ ਤੀਰ ਨਾ ਮਾਰਿਓ, ਇਹ ਨਾ ਹੋਵੇ ਤਲਵਾਰ ਨਾ ਮਾਰ ਦਿਓ ਮੇਰਾ ਖੂਨ, ਮੇਰਾ ਦੋ ਪੁੱਤਰ ਮੈਂ ਦਿੱਤੇ ਹੋਏ ਨੇ, ਉਹਦੇ ਗਿਆਨ ਦਾ ਤੀਰ ਮਾਰਿਓ, ਤੁਹਾਡੇ ਦਰ ਦੀ ਸੋਝੀ ਆ ਜਾਏ। ਅਰਦਾਸ ਕਰਕੇ ਨਸੀਰਾਂ ਸੰਤੁਸ਼ਟ ਹੋ ਗਈ ਕਿ ਮੇਰੀ ਅਰਦਾਸ ਪ੍ਰਵਾਨ ਹੋ ਗਈ। ਔਰ ਦੇਖੋ ਪੀਰ ਉਧਰ ਸੈਦ ਖਾਨ ਨੇ ਘੇਰਾ ਪਾਇਆ ਹੋਇਆ ਅਨੰਦਪੁਰ ਸਾਹਿਬ ਨੂੰ, ਪਹਾੜੀ ਰਾਜੇ ਆ ਗਏ, ਵੇਖਿਆ ਕਿ ਫੌਜਾਂ ਬੜੀਆਂ ਨੇ, ਚਾਰੇ ਪਾਸੇ ਮਾਣ ਤਾਣ ਹੁੰਦਾ, ਚੰਗੀਆਂ ਮਠਿਆਈਆਂ ਪਹਾੜੀ ਰਾਜੇ ਲਿਆਉਂਦੇ ਆ, ਹਰ ਰੋਜ਼ ਖਾਣ ਨੂੰ ਖੁੱਲ੍ਹਾ ਮਿਲਦਾ, ਠਹਿਰ ਕੇ ਹੱਲਾ ਕਰ ਲਾਂਗੇ, ਹੱਲੇ 'ਚ ਕੀ ਪਤਾ ਕੀ ਹੋਣਾ, ਪਹਿਲਾਂ ਰੱਜ ਤਾਂ ਲਈਏ ਪੂਰੀ ਤਰ੍ਹਾਂ, ਆਰਾਮ ਤਾਂ ਕਰ ਲਈਏ, ਚੌਪੜ ਖੇਡ ਰਿਹਾ, ਪਲੰਗ 'ਤੇ ਬੈਠਾ ਚੌਪੜ ਖੇਡ ਰਿਹਾ, ਨਾਲ ਭੀਮ ਚੰਦ ਦਾ ਮੁੰਡਾ ਨਾਲ ਬੈਠਾ, ਭੀਮ ਚੰਦ ਕੋਲ ਬੈਠਾ ਹੋਰ ਪਹਾੜੀ ਰਾਜੇ, ਚੌਪੜ ਖੇਡਦਿਆਂ ਕਲਗੀ ਵਾਲੇ ਪਾਤਸ਼ਾਹ ਦੇ ਸੂਰਮੇ ਕਹਿਣਗੇ, ਸੱਚੇ ਪਾਤਸ਼ਾਹ ਆ ਸੈਦ ਖਾਂ ਕਈ ਦਿਨਾਂ ਤੋਂ ਆਇਆ, ਘੇਰਾ ਪਾਇਆ ਹੋਇਆ, ਸਾਡੇ ਡੋਲੇ ਫਰਕਣ ਡੇ ਹੈ, ਸਾਡੇ ਮਨ 'ਚ ਚਾਹ ਹੈ ਮੋਹੇ ਮਰਨੇ ਕਾ ਚਾਹੋ, ਇਹ ਜਿਹੜਾ ਚੜ੍ਹ ਕੇ ਆਇਆ ਥੋੜ੍ਹੇ ਸਾਨੂੰ ਛੁੱਟੀਆਂ ਦੇ, ਇਹਨੂੰ ਥੋੜ੍ਹਾ ਸਬਕ ਦਿਖਾਈਏ, ਕਿਉਂਕਿ ਉਸ ਵੇਲੇ ਸਿੱਖ ਉਹ ਬਣਦਾ ਸੀ ਜਿਹਦੇ ਮਨ 'ਚ ਮੋਹੇ ਮਰਨੇ ਕਾ ਚਾਹ, ਮਰੋ ਤੋਂ ਹਰ ਕੇ ਦੁਆਰ, ਅੰਮ੍ਰਿਤੀ ਦਾਤ ਉਹ ਲੈਂਦਾ, ਕੇਸ ਉਹ ਰੱਖਦਾ ਜਿਹਨੂੰ ਸਿੱਖੀ ਜਿਹੜੀ ਹੈ ਮੌਤ ਨਾਲੋਂ ਕਿਤੇ ਪਿਆਰੀ, ਮੌਤ ਨਾਲ ਜੂਝਣ ਵਾਲੇ ਸੂਰਮੇ ਕਹਿਣਗੇ ਕਲਗੀ ਵਾਲੇ ਪਾਤਸ਼ਾਹ ਉਹ ਸਮਾਂ ਗੁਆ ਰਿਹਾ, ਇਸ ਯੁੱਧ ਨੂੰ ਲਾਗੇ ਕਰੋ, ਜਦੋਂ ਲਾਗੇ ਕਰਨ ਦੀ ਗੱਲ ਕਹਿੰਦੇ, ਅੱਛਾ ਆ ਵੇਖੋ ਕਲਗੀ ਵਾਲੇ ਪਾਤਸ਼ਾਹ ਕੇਸਗੜ੍ਹ ਦੀ ਪਹਾੜੀ 'ਤੇ, ਜਿਹਦਾ ਜ਼ਿਕਰ ਕੱਲ੍ਹ ਨੂੰ ਹੋਣਾ, ਕੇਸਗੜ੍ਹ ਦੀ ਠੇਰੀ ਦੇ ਉੱਤੇ ਖੜ੍ਹੇ, ਬੇ ਲਾਇਆ ਤੀਰ ਤਰਖ ਤੋਂ ਪੱਥੇ 'ਚੋਂ ਤੀਰ ਕੱਢ ਕੇ ਕਮਾਨ ਦੀ ਤੰਦੀ 'ਤੇ ਚੜ੍ਹਾ ਕੇ ਸਰ ਕਰਦਾ ਤੀਰ, ਆਹ ਵੇਖੋ ਪਾਵੇ ਦੇ ਵਿੱਚ ਹੇ ਇਉਂ ਲੱਗੇ।